ਦੋ ਘੰਟੇ ਮਸਾਂ ਸੌਂ ਹੁੰਦਾ, ਫਿਰ ਅਗਲੀ ਜੌਬ 'ਤੇ, ਫਿਰ ਅਗਲੀ ਜੌਬ 'ਤੇ, ਤਿੰਨ ਜੌਬਾਂ ਕਰਦਾ ਬਈ ਬੰਦਾ। 20-22 ਘੰਟੇ ਇੱਕ ਬੰਦਾ ਨੌਕਰੀ ਕਰਦਾ ਹੈ, ਕੋਈ ਮੰਨਦਾ ਇਸ ਗੱਲ ਨੂੰ? ਪਰ ਆਪਣੇ ਸਾਹਮਣੇ ਕਰ ਰਿਹਾ। ਇਸੇ ਤਰ੍ਹਾਂ ਰੱਬ ਦੇ ਪਿਆਰੇ ਰੱਬ ਦੀ ਜੌਬ ਕਰਦੇ ਨੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ 22 ਘੰਟੇ ਖੇਤਾਂ 'ਚ ਕੰਮ ਕਰਨਾ ਕਹੀ ਨਾਲ ਮਾਨਾ ਰਖਾਉਂਦਾ। 22 ਘੰਟੇ ਹਲ ਵਾਹੀ ਜਾਣਾ, ਕੰਮ ਕਰੀ ਜਾਣਾ, ਅਤੇ 22 ਘੰਟਿਆਂ 'ਚ 150 ਜਪਜੀ ਸਾਹਿਬ ਵੀ ਨਾਲ ਨਾਲ ਪੜ੍ਹ ਦੇਣਾ। ਇਹ ਵੀ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਹਲ ਵਾਹੁੰਦਿਆਂ ਹੋਇਆਂ ਕਹਿੰਦੇ, ਮੈਂ 51 ਮਾਲਾ ਮੂਲ ਮੰਤਰ ਦੀਆਂ ਸ਼ਾਮ ਤੱਕ ਕਰ ਲੈਂਦਾ ਸੀ, ਨਾਲੇ ਹਲ ਵਾਹੀ ਜਾਂਦਾ ਸੀ। ਇਹ ਤਾਂ ਆਪਣੀ ਹਿੰਮਤ ਹੈ। ਤੁਸੀਂ ਵੀ ਕੰਮ ਕਰਦੇ ਪਾਠ ਕਰ ਸਕਦੇ ਹੋ, ਤੁਸੀਂ ਵੀ ਕੰਮ ਕਰਦੇ ਕਥਾ ਕੀਰਤਨ ਸੁਣ ਸਕਦੇ ਹੋ, ਪਰ ਉਸ ਪਾਸੇ ਨੂੰ ਚੱਲੇ ਨਹੀਂ। ਮੈਂ ਇੱਕ ਬੇਨਤੀ ਕਰਦੇ, ਮੈਂ ਸਾਰੀ ਸੰਗਤ ਨੂੰ ਨਹੀਂ ਕਹਿੰਦਾ ਇਹ। ਇਹ ਕੁਛ ਕੁ ਬੰਦੇ ਜਿਹੜੇ ਨੇ ਜਦੋਂ ਇਹੋ ਜਿਹੀ ਗੱਲ ਕਰ ਦਿੰਦੇ, ਫਿਰ ਉਹਨਾਂ ਨੂੰ ਸਮਝਾਉਣ ਵਾਸਤੇ ਮੈਂ ਕਹਿਣਾ, ਜਾਂ ਕਈ ਵਾਰੀ ਮੈਂ ਇਹ ਗੱਲ ਕਹਿਣਾ ਕਿ ਫਲਾਨਾ ਬੰਦਾ ਜਾਂ ਪੜ੍ਹਿਆ ਲਿਖਿਆ ਹੈ, ਕਦੋਂ ਸਾਰਿਆਂ ਲਈ ਨਹੀਂ ਹੁੰਦੀ ਗੱਲ। ਕੁਛ ਕੁ ਬੰਦੇ ਨੇ ਜੇ ਮਹਾਰਾਜ ਕਹੇ ਜੇਤਾ ਪੜ੍ਹਿਆ ਤੇਤਾ ਕੜਿਆ, ਉਹਨਾਂ ਵਾਸਤੇ ਹੁੰਦੇ ਨੇ ਉਹ ਅੱਖਰ। ਇਉਂ ਤਾਂ ਸਾਰੀ ਸੰਗਤ ਹੀ ਪੜ੍ਹੀ ਲਿਖੀ ਹੈ, ਇਉਂ ਤਾਂ ਜਿਨ੍ਹਾਂ ਦੇ ਅੰਦਰ ਇੰਨੀ ਨਿਮਰਤਾ, ਕਈਆਂ ਨੇ ਇੱਥੇ PhD ਕੀਤੀ, ਉਹ ਪਤਾ ਹੀ ਨਹੀਂ ਲੱਗਦਾ ਕਈ ਇੰਨੀਆਂ ਵੱਡੀਆਂ ਪੋਸਟਾਂ 'ਤੇ ਹੋ ਕੇ ਗੁਰੂ ਘਰ 'ਚ ਝਾੜੂ ਦਿੰਦੇ ਨੇ ਆ ਕੇ, ਉਹਨਾਂ 'ਚ ਕਿੰਨੀ ਨਿਮਰਤਾ ਹੁੰਦੀ ਹੈ। ਔਰ ਇਹਨਾਂ ਇਹਨਾਂ ਨਾਲ ਭਜਨ ਪਾਠ ਕਰਦੇ ਨੇ, ਆਪਾਂ ਉਹਨਾਂ ਲਈ ਨਹੀਂ ਕਹਿੰਦੇ। ਇਹ ਤਾਂ ਚੰਦ ਕੁਛ ਐਸੇ ਬੰਦੇ ਇਨਸਾਨ ਨੇ ਜਿਨ੍ਹਾਂ ਦੀ ਕਿਰਪਾ ਨਾਲ ਕਈ ਜਾਣੇ ਟੁੱਟ ਤਾਂ ਜਾਂਦੇ ਨੇ, ਕੋਈ ਲੱਗਦੇ ਨਹੀਂ ਹਨ। ਉਹਨਾਂ ਨੂੰ ਸਾਨੂੰ ਸਮਝਾਉਣਾ ਪੈਂਦਾ, ਭਾਈ ਦੁਨੀਆਂ ਨੂੰ ਤੋੜੋ ਨਾ, ਦੁਨੀਆਂ ਨੂੰ ਜੋੜੋ ਪਰਮਾਤਮਾ ਦੇ ਨਾਲ। ਇਸ ਕਰਕੇ ਸਤਿਗੁਰੂ ਕਹਿੰਦੇ, ਭਾਈ ਰੇ ਗੁਰਮੁਖ ਬੂਝਿਆ ਕੋਏ ਭਾਈ, ਗੁਰਾਂ ਦੁਆਰੇ ਉਹ ਵਾਹਿਗੁਰੂ ਨੂੰ ਕੋਈ ਬਿਰਲਾ ਹੀ ਸਮਝਦਾ। ਬਿਨ ਬੂਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ ਰਹਾਓ। ਵਾਹਿਗੁਰੂ ਦੇ ਬੁੱਝੇ ਤੋਂ ਬਿਨਾਂ ਜਿਹੜੇ ਕਰਮ ਕਮਾਉਣੇ ਨੇ ਉਹ ਸਾਰੇ ਨਿਸਫਲ ਨੇ। ਉਹਨਾਂ ਕਰਮਾਂ ਵਿੱਚ ਜਨਮ ਪਦਾਰਥ ਦਾ ਨਿਸਫਲ ਹੀ ਖੋਏ ਤੋਂ ਭਾਵ ਗਵਾਉਣਾ ਕੀਤਾ ਉਹਨਾਂ ਨੇ, ਗਵਾਇਆ ਹੈ ਉਹਨਾਂ ਨੇ। ਇਸ ਕਰਕੇ ਜਦੋਂ ਕਈ ਗੱਲਾਂ ਚੱਲ ਪੈਂਦੀਆਂ, ਉਹ ਫਿਰ ਪਿਛਲੀਆਂ ਸਾਰੀਆਂ ਯਾਦ ਆ ਜਾਂਦੀਆਂ। ਮੈਨੂੰ ਯਾਦ ਹੈ ਕਿ ਮਹਾਂਪੁਰਖ ਸਵੇਰੇ ਪਟਨਾ ਸਾਹਿਬ ਜਦੋਂ ਅਸੀਂ ਠਹਿਰਦੇ ਇੱਕ ਮਹੀਨਾ, ਉੱਥੇ 8 ਤੋਂ 9 ਕਥਾ ਹੁੰਦੀ ਸੀ ਸਵੇਰੇ। 8 ਵਜੇ ਤੱਕ ਮੈਂ 11 ਪਾਠ ਸੁਖਮਨੀ ਸਾਹਿਬ ਦੇ ਕਰ ਲੈਂਦਾ ਸੀ ਸਵੇਰੇ। ਰਾਤ ਨੂੰ 12 ਵਜੇ ਉੱਠ ਜਾਣਾ, 12 ਵਜੇ ਉੱਠ ਕੇ ਸੁਖਮਨੀ ਸਾਹਿਬ ਦੇ 5 ਬਾਣੀਆਂ ਸਮੇਤ 11 ਸੁਖਮਨੀ ਸਾਹਿਬ ਕਰਕੇ ਫਿਰ ਕਥਾ ਸੁਣ ਕੇ 8 ਤੋਂ 9 ਸਿਰਫ ਇੱਕ ਪਿੰਨੀ ਪ੍ਰਸ਼ਾਦ ਦੀ ਖਾ ਕੇ, ਇੱਕ ਕੱਪ ਦੁੱਧ ਦਾ ਪੀ ਕੇ ਭਾਵੇਂ ਗਲਾਸ, ਫਿਰ ਇੱਕ ਸਹਿਜ ਪਾਠ ਦਾ ਭੋਗ ਹਫ਼ਤੇ ਦੇ ਵਿੱਚ ਵਿੱਚ ਪਾਉਣਾ, ਫਿਰ 66 ਮਾਲਾ ਮੂਲ ਮੰਤਰ ਦੀਆਂ ਕਰਨੀਆਂ ਸਾਰਾ ਦਿਨ 'ਚ, ਕਿਉਂਕਿ ਵਿਹਲ ਸੀ ਸਾਡੇ ਕੋਲ, ਅਸੀਂ ਨਿਤਨੇਮ ਕਰਦੇ ਹੀ ਬਹੁਤ ਜ਼ਿਆਦਾ ਸੀ। ਫਿਰ 5 ਗ੍ਰੰਥੀ ਦਾ ਪਾਠ ਵੀ ਨਾਲ ਕਰ ਦੇਣਾ, ਇੰਨਾ ਟਾਈਮ ਕਿਹਦੇ ਕੋਲ ਆ, ਕੌਣ ਕਰਦਾ ਇੰਨਾ ਪਾਠ? ਜਿਹੜੇ ਕਰਦੇ ਨੇ ਉਸ ਪਾਸੇ ਨੂੰ, ਉਹ ਚੱਲਦੇ ਹੀ ਨਹੀਂ ਉਸ ਪਾਸੇ ਨੂੰ, ਉਹਨਾਂ ਉੱਤੇ ਮਹਾਰਾਜ ਦੀ ਕਿਰਪਾ ਹੁੰਦੀ ਹੋਈ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਬਿਨ ਬੂਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ। ਜਨਮ ਪਦਾਰਥ ਨੂੰ ਐਵੇਂ ਗਵਾ ਰਹੇ ਨੇ ਬਿਨਾਂ ਸਮਝੇ ਤੋਂ ਹੀ। ਜਿੰਨੀ ਚਾਖਿਆ ਤਿੰਨੀ ਸਾਧ ਪਾਇਆ, ਬਿਨ ਚਾਖੇ ਭਰਮ ਭੁਲਾਏ। ਜਿਨ੍ਹਾਂ ਨੇ ਨਾਮ ਰਸ ਨੂੰ ਧਾਰਨ ਕੀਤਾ, ਉਹਨਾਂ ਨੇ ਆਨੰਦ ਪਾਇਆ। ਜੋ ਨਾਮ ਰਸ ਦੇ ਚੱਖੇ ਤੋਂ ਬਿਨਾਂ ਹਨ, ਉਹ ਭਰਮ ਵਿੱਚ ਹੀ ਭੁੱਲੇ ਫਿਰਦੇ ਨੇ। ਜਦੋਂ ਨਾਮ ਰਸ ਆਇਆ ਹੀ ਨਹੀਂ, ਉਹਨਾਂ ਵਿਚਾਰਿਆਂ ਨੂੰ ਕੀ ਪਤਾ। ਜਿਵੇਂ ਕੋਈ ਡਾਕਟਰ ਸੀ ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ ਕੋਲ, ਗੱਲਾਂ ਬਾਤਾਂ ਚੱਲਦੀਆਂ, ਉਹ ਡਾਕਟਰ ਸੀਗਾ, ਮਹਾਂਪੁਰਖ ਦੱਸਣ ਲੱਗ ਪਿਆ ਆਪਣੇ ਅੰਦਰ, ਇੱਥੇ ਆਗਿਆ ਚੱਕਰ ਹੁੰਦਾ, ਇੱਥੇ ਵਿਸ਼ਦ ਚੱਕਰ ਹੈ, ਇੱਥੇ ਹਿਰਦੇ ਦੇ ਵਿੱਚ ਪ੍ਰਕਾਸ਼ ਹੁੰਦਾ, ਇੱਥੇ ਕਮਲ ਦਾ ਫੁੱਲ ਹੈ, ਇੱਥੇ ਧੁੰਨੀ ਦੇ ਵਿੱਚ ਵੀ ਇੱਕ ਚੱਕਰ ਹੁੰਦਾ। ਕਹਿੰਦੇ ਜਦੋਂ ਖੁੱਲਦੇ ਨੇ ਸਾਰੇ, ਡਾਕਟਰ ਕਹਿੰਦਾ, ਮਹਾਂਪੁਰਖੋ ਤੁਸੀਂ ਤਾਂ ਐਵੇਂ ਝੂਠ ਬੋਲੀ ਜਾਂਦੇ ਹੋ। ਕਹਿੰਦੇ ਕਿਉਂ? ਕਹਿੰਦੇ ਮੈਂ ਸਰਜਰੀ ਦਾ ਡਾਕਟਰ ਹਾਂ, ਮੈਂ ਅੱਜ ਤੱਕ ਇੰਨੇ ਓਪਰੇਸ਼ਨ ਕੀਤੇ ਲੋਕਾਂ ਦੇ, ਮੈਨੂੰ ਤਾਂ ਕਿਤੇ ਕਿਸੇ ਦੇ ਅੰਦਰ ਫੁੱਲ ਨਜ਼ਰ ਨਹੀਂ ਆਇਆ। ਮਹਾਂਪੁਰਸ਼ ਹੱਸ ਕੇ ਕਹਿੰਦੇ, ਉਹ ਚੀਜ਼ ਹੋਰ ਹੁੰਦੀ ਹੈ, ਇਹ ਦਿਵ ਦ੍ਰਿਸ਼ਟੀ ਨਾਲ ਦੇਖਦੀਆਂ। ਕਹਿੰਦੇ ਮੈਂ ਨਹੀਂ ਮੰਨਦਾ ਇਹਨਾਂ ਗੱਲਾਂ ਨੂੰ, ਤੁਸੀਂ ਲੋਕਾਂ ਨੇ ਪਖੰਡ ਫੜਿਆ ਲੋਕਾਂ ਨੂੰ ਲੁੱਟਣ ਦਾ। ਬ੍ਰਹਮ ਗਿਆਨੀ ਮਹਾਂਪੁਰਸ਼ ਕਹਿਣ ਲੱਗੇ, ਦੇਖਣਾ ਚਾਹੁੰਦਾ? ਕਹਿੰਦੇ ਹਾਂ, ਦਿਖਾ ਦਿਓ ਤਾਂ ਮੰਨ ਜਾ ਤੁਹਾਨੂੰ। ਕਹਿੰਦੇ ਚੰਗਾ, ਰਾਤ ਨੂੰ ਆ ਜਾਈ 2 ਵਜੇ ਇਸ਼ਨਾਨ ਕਰਕੇ। ਮਹਾਂਪੁਰਖ ਬਾਹਰ ਬਾਹਰ ਰਹਿੰਦੇ ਹੁੰਦੇ ਸੀ, ਦੋ ਵਜੇ ਜਦ ਜਾ ਕੇ ਬੈਠਾ, ਕਹਿੰਦੇ ਉਹ ਸਾਹਮਣੇ ਬੈਠ ਕੇ ਨਾ ਵਾਹਿਗੁਰੂ ਮੰਤਰ ਦਾ ਅਭਿਆਸ ਕਰ ਮਸਤਕ 'ਚ ਧਿਆਨ ਕਰਕੇ। ਕਹਿੰਦੇ ਚਾਰੇ ਅੱਖਰ ਨੂੰ ਧਿਆਨ ਨਾਲ ਲਿਖੀ, ਵਾਹਵਾ ਕੰਨਾਂ ਲਾ ਕੇ, ਹਾਹੇ ਸਿਹਾਰੀ ਗਾਗੇ ਔਂਕੜ ਰਾਰੇ ਨੂੰ ਦਲੈਂਕੜੇ, ਜਾਂ ਹੌਲੀ ਹੌਲੀ ਬੋਲੀ ਜਾ ਵਾਹਿਗੁਰੂ ਵਾਹਿਗੁਰੂ। ਕਹਿੰਦੇ ਉੱਥੇ ਬੈਠ ਕੇ ਬੋਲ। ਦੋ ਘੰਟੇ ਬੋਲਦਾ ਰਿਹਾ, ਸਾਰੇ ਹੀ ਚੱਕਰ ਖੁੱਲ੍ਹ ਗਏ ਉਹਦੇ ਦੋ ਘੰਟਿਆਂ ਦੇ ਵਿੱਚ ਵਿੱਚ ਹੀ। ਸਾਰੇ ਅੰਦਰ ਹਿਰਦਾ ਕਮਲ ਦਿਖਾਤਾ, ਸਭ ਕੁਝ ਦਿਖਾਤਾ, ਉੱਠ ਕੇ ਚਰਨ ਪਕੜ ਲਏ। ਕਹਿੰਦਾ ਮਹਾਰਾਜ ਇਹ ਬਾਕੀ ਇਹ ਤਾਂ ਗੱਲ ਹੀ ਕੁਛ ਹੋਰ ਆ, ਅਸੀਂ ਤਾਂ ਸਮਝਦੇ ਸੀ ਡਾਕਟਰਾਂ ਸਾਨੂੰ ਸਰੀਰ ਦਾ ਪਤਾ। ਮਹਾਂਪੁਰਖ ਕਹਿੰਦੇ ਤੈਨੂੰ ਸਥੂਲ ਸਰੀਰ ਦਾ ਪਤਾ, ਇਸ ਸਰੀਰ ਦੇ ਅੰਦਰ ਇੱਕ ਸੂਖਮ ਸਰੀਰ ਹੈ ਉਹਦਾ ਨਹੀਂ ਪਤਾ, ਉਹਦੇ ਅੰਦਰ ਇੱਕ ਕਾਰਨ ਦੇਹੀ ਹੈ ਤੈਨੂੰ ਉਹਦਾ ਨਹੀਂ ਪਤਾ। ਤੂੰ ਹੈ ਸਥੂਲ ਸਰੀਰ ਦਾ ਡਾਕਟਰ, ਅਸੀਂ ਹਾਂ ਸੂਖਮ ਸਰੀਰ ਦੇ ਡਾਕਟਰ, ਇੱਕ ਹੁੰਦੇ ਕਾਰਨ ਦੇਹੀ ਦੇ ਡਾਕਟਰ। ਇਸ ਕਰਕੇ ਭਾਈ ਤੂੰ ਵੀ ਸੱਚਾ, ਤੂੰ ਜਿੰਨੀ ਪੜ੍ਹਾਈ ਕੀਤੀ ਹੈ ਤੇਰੀ ਵੀ ਸੱਚੀ ਹੈ। ਮੈਂ ਜਦੋਂ ਬੈਠ ਕੇ ਕਦੇ ਧਿਆਨ ਕਰਦਾ, ਮੈਂ ਕਹਿੰਦਾ ਸੱਚੇ ਵੈਸੇ ਸਾਰੇ ਹੀ ਆ, ਜਿੰਨੇ ਵੀ ਪੜ੍ਹੇ ਲਿਖੇ ਆ, ਜਿਹੜੇ ਉਲਟ ਬੋਲ ਰਹੇ ਨੇ ਅੱਜ ਕੱਲ੍ਹ, ਕਈ ਦਸਮ ਦੇ ਹੀ ਉਲਟ ਬੋਲੀ ਜਾਂਦੇ ਨੇ, ਕੋਈ ਗੁਰੂ ਦੀ ਬਾਣੀ ਦੇ ਉਲਟ ਬੋਲੀ ਜਾਂਦੇ ਨੇ, ਉਹ ਇੱਕ ਪੱਖੋਂ ਦੇਖੀਏ ਤਾਂ ਉਹ ਆਪਣੇ ਢੰਗ ਨਾਲ ਜਿੰਨੀ ਕੁ ਮੱਤ ਆ ਉਹਦੇ ਹਿਸਾਬ ਨਾਲ ਤਾਂ ਸੱਚੇ ਹੀ ਆ, ਕਿਉਂਕਿ ਉਹਨਾਂ ਨੂੰ ਜਿੰਨਾ ਕੁ ਪਤਾ ਉਹਨਾਂ ਨੂੰ ਓਨਾ ਕੀ ਪਤਾ, ਉਹਨਾਂ ਨੂੰ ਓਨਾ ਪਤਾ ਹੋਣ ਕਰਕੇ ਓਨਾ ਹੀ ਕਹੀ ਨੇ ਸੱਚ। ਇਸ ਕਰਕੇ ਉਹ ਜਿਹੜੀ ਚੀਜ਼ ਆ ਉਹਨਾਂ ਨੂੰ ਸੱਚ ਹੀ ਪ੍ਰਤੀਤ ਹੁੰਦੀ ਹੈ, ਪਰ ਜੇ ਉਹ ਨਿਮਰਤਾ ਨਾਲ, ਜੇ ਤਾਂ ਉਹ ਸੱਚ ਸੁਹਿਰਦ ਨੇ ਇਸ ਗੱਲ ਲਈ, ਜੇ ਉਹ ਇਹ ਕਹਿਣ ਵੀ ਹਾਂ ਸਾਨੂੰ ਤਾਂ ਇੰਨਾ ਪਤਾ ਸੀ ਤਾਂ ਹੀ ਉਹ ਰੌਲਾ ਪਾ ਰਹੇ, ਫਿਰ ਉਹ ਆ ਕੇ ਮੇਰੇ ਨਾਲ ਵਿਚਾਰ ਕਰ ਲੈਣ, ਬਹਿ ਕੇ ਵਿਚਾਰ ਕਰਦੇ ਹਾਂ ਫਿਰ ਆਪਾਂ, ਫਿਰ ਅੱਗੇ ਵੱਧਦੇ ਹਾਂ। ਅਤੇ ਜੇ ਸਿਰਫ ਰੌਲਾ ਹੀ ਪਾਉਣਾ ਸਾਰਿਆਂ ਨੇ ਸਾਰੇ ਪਾਸਿਓਂ, ਕਿਉਂਕਿ ਸੰਗਤ ਕੋਲੋਂ ਜਵਾਬ ਮੰਗਦੇ ਨੇ, ਸੰਗਤ ਵਿਚਾਰੀ ਜਿਹੜੀ ਜਪਜੀ ਸਾਹਿਬ ਕਰਕੇ ਤਾਂ ਆਪਣੇ ਜੌਬ 'ਤੇ ਚਲੇ ਜਾਂਦੇ ਨੇ, ਕੋਈ ਪੰਜ ਬਾਣੀਆਂ ਪੜ੍ਹ ਕੇ ਸ਼ਾਮ ਨੂੰ ਵਿਚਾਰਿਆਂ ਰਹਿ ਰਾਸ ਮਸਾਂ ਪੜ੍ਹਨੀ, ਤੁਸੀਂ ਇਹਨਾਂ ਨੂੰ ਕੀ ਪੁੱਛਦੇ ਹੋ? ਜਿਹੜਾ ਬੰਦਾ ਜਾਣਕਾਰ ਆ ਤੁਸੀਂ ਉਹਦੇ ਨਾਲ ਆ ਕੇ ਗੱਲ ਕਰੋ। ਤਾਂ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਨੇ ਚੱਖਿਆ ਹੀ ਨਹੀਂ ਉਹਨਾਂ ਨੂੰ ਸਾਧ ਨਹੀਂ ਆਏ, ਉਹ ਵਿਚਾਰੇ ਐਵੇਂ ਹੀ ਭਟਕਦੇ ਫਿਰਦੇ ਨੇ। ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ, ਵਾਹਿਗੁਰੂ ਦਾ ਸੱਚਾ ਨਾਮ ਅੰਮ੍ਰਿਤ ਰੂਪ ਹੈ, ਉਹਦਾ ਆਨੰਦ ਕੁਛ ਕਿਹਾ ਨਹੀਂ ਜਾ ਸਕਦਾ, ਜਿਹਨੇ ਪੀਤਾ ਇਹ ਤਾਂ ਉਹਨੂੰ ਹੀ ਪਤਾ ਹੁੰਦਾ। ਪੀਵ ਤੂ ਪ੍ਰਵਾਨ ਭਇਆ ਪੂਰੇ ਸ਼ਬਦ ਸਮਾਏ, ਉਹ ਪੀਵਨਿਆਂ ਸਾਰੀ ਪ੍ਰਮਾਣਨੀਕ ਹੋ ਗਿਆ ਅਤੇ ਉਹਦੇ ਪੂਰੇ ਜਿਹੜੇ ਸ਼ਬਦ ਹੈ ਨਾ ਬ੍ਰਹਮ ਵਿੱਚ ਸਮਾਏ ਤੋਂ ਭਾਵ ਭੇਦ ਹੋ ਜਾਂਦਾ, ਕਿਉਂਕਿ ਪੀਂਦਾ ਹੀ ਪ੍ਰਵਾਨ ਹੋ ਗਿਆ। ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਇਹ ਨਹੀਂ ਕਹਿੰਦੇ ਅਸੀਂ ਕਿਸੇ ਦੀ ਗੱਲ ਨਹੀਂ ਮੰਨਦੇ, ਪਰ ਮਹਾਰਾਜ ਇਹ ਜਿਹੜੀ ਗੱਲ ਕਹਿੰਦੇ ਨੇ ਇੱਥੇ ਕਿ ਪੀਵਤ ਹੂ ਪ੍ਰਵਾਨ ਭਇਆ, ਆਓ ਕੋਈ ਬੰਦਾ ਮੈਨੂੰ ਕਹੇ ਕਿ ਮੇਰੀ ਜ਼ਬਾਨ ਮਿੱਠੀ ਹੋ ਗਈ, ਨਾਮ ਦਾ ਰਸ ਆ ਗਿਆ ਹੈ, ਮੇਰੇ ਕੰਠ ਵਿੱਚ ਜਾਪ ਚੱਲਦਾ, ਮੇਰੇ ਹਿਰਦੇ 'ਚ ਜਾਪ ਹੋ ਰਿਹਾ, ਗੁਰਬਾਣੀ ਦਾ ਕਥਨ ਹੈ ਗੁਰਮੁਖ ਰੋਮ ਰੋਮ ਹਰ ਧਿਆਵੈ, ਜਿਹੜੇ ਬੰਦੇ ਦੇ ਰੋਮ ਰੋਮ ਜਾਪ ਚੱਲਦਾ ਉਹ ਬੰਦਾ ਮੈਨੂੰ ਕੋਈ ਗੱਲ ਕਹਿ ਦੇਵੇ ਉਹਦੀ ਗੱਲ ਮੈਂ ਮੰਨ ਲੈਂਦਾ, ਵੀ ਕਿਉਂਕਿ ਉਹਦੇ ਰੋਮ ਰੋਮ ਜਾਪ ਚੱਲਦਾ, ਉਹਨੇ ਕੋਈ ਅਭਿਆਸ ਕੀਤਾ। ਜਿਹੜੇ ਬੰਦੇ ਨੇ ਹਲੇ ਬੈਖਰੀ ਬਾਣੀ ਰਾਹੀਂ ਵੀ ਕਦੇ ਵਾਹਿਗੁਰੂ ਨਹੀਂ ਕਿਹਾ, ਪੰਜ ਮਿੰਟ ਵੀ ਅਭਿਆਸ ਨਹੀਂ ਕੀਤਾ ਹੁੰਦਾ ਉਹਨਾਂ ਲੋਕਾਂ ਨੇ ਜਿਹੜੇ ਬੋਲ ਦਿੰਦੇ ਕੋਈ ਗੱਲ। ਜਿਹੜੇ ਲੋਕ ਦੋ ਦੋ ਘੰਟੇ ਚਾਰ ਚਾਰ ਘੰਟੇ ਸਿਮਰਨ ਕਰਨ ਵਾਲੇ ਨੇ, ਸੰਗਤ ਮੈਨੂੰ ਕੋਈ ਬਚਨ ਕਹੇ ਨਾ ਸਾਰੀ, ਅਸੀਂ ਉੱਥੇ ਹੀ ਮੰਨ ਲੈਣਾ ਕਿ ਸੰਗਤ ਨੇ ਬਚਨ ਕਿਹਾ ਮੈਨੂੰ। ਰੋਮ ਰੋਮ ਜਾਪ ਚੱਲਣ ਵਾਲਾ ਕੋਈ ਬਚਨ ਕਰ ਦੇਵੇ ਅਸੀਂ ਉਸੇ ਵਕਤ ਮੰਨ ਲੈਂਦੇ ਸੱਚ ਕਹਿੰਦਾ, ਪਰ ਇੱਕ ਸੜਕ 'ਤੇ ਤੁਰੇ ਜਾਂਦੇ ਬੰਦੇ ਨੂੰ ਕਿਵੇਂ ਪ੍ਰਵਾਨ ਕਰ ਲਈਏ ਆਪਾਂ? ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪੀਤਾ ਉਹੀ ਬੰਦੇ ਦਾ ਅੱਖਰ ਪ੍ਰਵਾਨ ਕਰੋ। ਆਪੇ ਦੇ ਤਾਂ ਪਾਈਐ ਹੋਰ ਕਰਨਾ ਕਿਛੂ ਨਾ ਜਾਏ, ਉਹ ਵਾਹਿਗੁਰੂ ਆਪ ਕਿਰਪਾ ਕਰਕੇ ਦੇਵੇ ਤਾਂ ਨਾਮ ਪ੍ਰਾਪਤ ਹੁੰਦਾ, ਹੋਰ ਕੋਈ ਕਰਤੱਵ ਕੀਤਾ ਕੁਛ ਨਹੀਂ ਪ੍ਰਾਪਤ ਹੁੰਦਾ, ਹੋਰ ਕੋਈ ਕਰਤੱਵ ਕੀਤਾ ਹੀ ਨਹੀਂ ਜਾਂਦਾ, ਵਾਹਿਗੁਰੂ ਨਾਮ ਦਿੰਦਾ ਆਪੇ। ਜਿਹਨੂੰ ਨਾਮ ਦੇਣਾ ਹੁੰਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕਿਰਪਾ ਕਰ ਦਿੰਦੇ ਨੇ, ਜਿਹਦੇ ਉੱਤੇ ਦਿਆਲ ਹੋ ਜਾਂਦਾ। ਐਸੀਆਂ ਐਸੀਆਂ ਉਦਾਹਰਣਾਂ ਨੇ ਜੇ ਇੱਥੇ ਸੁਣਾਈਏ ਨਾ ਤੁਸੀਂ ਕਹੋਗੇ ਇਹ ਚੀਜ਼ਾਂ ਨਾਲ ਸੰਗਤ ਦੇ ਵਿੱਚ ਕਈ ਜਿਹੜੇ ਬਹੁਤਾ ਅਭਿਆਸ ਕਰਦੇ ਉਹਨਾਂ ਦਾ ਦਿਲ ਟੁੱਟਦਾ। ਬਹੁਤਿਆਂ ਉੱਤੇ ਕਿਰਪਾ ਇਹੀ ਹੁੰਦੀ ਦੇਖੀ, ਪਤਾ ਨਹੀਂ ਉਹਨਾਂ ਦਾ ਪਿਛਲਾ ਕਰਮ ਹੁੰਦਾ ਕੋਈ, ਜਾਂ ਰੱਬ ਜਾਣੇ ਵੀ ਰੱਬ ਨੂੰ ਉਹਨਾਂ ਉੱਤੇ ਕੀ ਚੀਜ਼ ਚੰਗੀ ਲੱਗ ਗਈ ਉਹਨਾਂ ਦੀ। ਮੈਂ ਕਿਹਾ ਅਸੀਂ ਇੰਨੇ ਚਿਰ ਦੇ ਅਭਿਆਸ ਕਰਦੇ ਆਉਂਦੇ ਹਾਂ, ਸਾਨੂੰ ਉਨੀ ਪ੍ਰਾਪਤੀ ਨਹੀਂ ਹੋਈ, ਕਈ ਇਹਨੂੰ ਬੈਠੀ ਹੋ ਜਾਂਦੀ ਵੈਸੇ ਹੀ। ਇਸ ਕਰਕੇ ਇਹ ਪਰਮਾਤਮਾ ਹੀ ਜਾਣੇ ਵੀ ਉਹਨਾਂ ਨੂੰ ਕਿਵੇਂ ਕਿਰਪਾ ਹੋ ਜਾਂਦੀ ਹੈ। ਇਹ ਤਾਂ ਅਸਲ ਵਿੱਚ ਵਾਹਿਗੁਰੂ ਦੇ ਹੱਥ 'ਚ ਹੈ। ਸਤਿਗੁਰੂ ਅਮਰਦਾਸ ਜੀ ਆਪ ਹੀ ਕਹਿੰਦੇ ਨੇ, ਦੇਵਨ ਵਾਲੇ ਕਹਿ ਹੱਥ ਦਾਤ ਹੈ ਗੁਰੂ ਦੁਆਰੈ ਪਾਏ। ਦੇਣ ਵਾਲਾ ਜੋ ਵਾਹਿਗੁਰੂ ਪਰਮਾਤਮਾ ਹੈ ਉਹਦੇ ਹੱਥ ਵਿੱਚ ਹੀ ਸਾਰੀਆਂ ਦਾਤਾਂ, ਜਿਹਨੂੰ ਕੋਈ ਦਾਤ ਦਿੰਦਾ ਉਹ ਗੁਰਾਂ ਦੇ ਦੁਆਰਾ ਹੀ ਪ੍ਰਾਪਤ ਕਰਦਾ। ਜਿਹਨੂੰ ਦਾਤ ਦੇਣੀ ਹੈ ਰੱਬ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਦੇਣੀ ਹੈ। ਆਓ ਬੈਠ ਕੇ ਆਪਾਂ ਸਾਰੇ ਜਦੋਂ ਕਹਿੰਦੇ ਆਓ ਬੈਠ ਕੇ ਅਭਿਆਸ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਉਦੋਂ ਸਾਰੇ ਖਿਸਕ ਜਾਂਦੇ ਨੇ। ਗੱਲਾਂ ਦੂਰੋਂ ਕਰਨੀਆਂ ਸੌਖੀਆਂ, ਬਹਿ ਕੇ ਅਭਿਆਸ ਕਰਨੇ ਔਖੇ ਨੇ। ਪਹਿਲੇ ਦਿਨ ਜਦ ਜਪਜੀ ਸਾਹਿਬ ਦੇ 101 ਪਾਠ ਕੀਤਾ 19 ਘੰਟੇ ਲੱਗ ਗਏ ਪਹਿਲੇ ਦਿਨ। 19 ਘੰਟਿਆਂ 'ਚ ਹੋਏ ਸੀ ਜਪਜੀ ਸਾਹਿਬ ਦੇ ਪਾਠ, ਉੱਠੇ ਹੀ ਨਹੀਂ ਸੀ ਵਿੱਚੋਂ, ਇੱਕ ਵਾਰ ਸਿਰਫ ਰੋਟੀ ਖਾਧੀ ਸੀ ਉੱਠ ਕੇ ਬਸ, ਜਾਂ ਮਾੜੀ ਮੋਟੀ ਕੋਈ ਕਿਰਿਆ। ਇਸ ਕਰਕੇ ਸੁਤੇ ਸਿੱਧ ਹੁਣ ਵੀ ਕਈ ਚੀਜ਼ਾਂ ਹੁੰਦੀਆਂ ਨਹੀਂ ਵੀ ਦੱਸਣੀਆਂ ਹੁੰਦੀਆਂ, ਤਾਂ ਵੀ ਫਿਰ ਆ ਕੇ ਦੱਸੀ ਦੀਆਂ ਵੀ ਦੱਸਣੀਆਂ ਹੀ ਪੈਣੀਆਂ। ਹੁਣ ਵੀ 8-8 ਘੰਟੇ ਮੈਂ ਬਹਿ ਕੇ ਆਇਆ ਇੱਥੇ ਆਉਣ ਤੋਂ ਪਹਿਲਾਂ, 2.5-3 ਮਹੀਨੇ 8 ਘੰਟੇ ਦੀ ਚੌਂਕੜੀ ਮੇਰੀ ਆਪਣੀ ਹੋਈ ਆ। ਜੇ ਕੋਈ ਕਹੂਗਾ ਵੀ ਨਹੀਂ ਬਹਿ ਸਕਦਾ ਕੋਈ, 7-8 ਘੰਟੇ ਸੁਭਾਵਿਕ ਮੈਂ ਬਹਿ ਲੈਂਦਾ, ਉੱਠਣਾ ਹੀ ਨਹੀਂ, ਬਸ ਪਾਠ ਕਰੀ ਜਾਣਾ ਕਰੀ ਜਾਣਾ। ਜਦ ਇੰਨੇ ਗਿੱਟੇ ਘਸ ਜਾਂਦੇ ਨਾ ਨਾਲੋਂ, ਚਮੜੀ ਲੱਥਣ ਵਾਲੀ ਹੋ ਜਾਂਦੀ ਬਹਿ ਬਹਿ ਕੇ, ਤਾਂ ਕਿਤੇ ਜਾ ਕੇ ਮਾੜਾ ਜਿਹਾ ਪਰਮਾਤਮਾ ਦੀ ਮਿਹਰ ਹੁੰਦੀ ਜੀਵ ਦੇ ਉੱਤੇ। ਇਹ ਨਹੀਂ ਹੁੰਦਾ ਕਿ ਐਵੇਂ 5 ਮਿੰਟ ਅੱਖਾਂ ਬੰਦ ਕੀਤੀਆਂ ਅਤੇ ਮੈਨੂੰ ਦਰਸ਼ਨ ਹੋ ਗਏ, ਮੇਰੇ 'ਤੇ ਆਹ ਕਿਰਪਾ ਹੋ ਗਈ। ਬਹੁਤ ਅਭਿਆਸ ਕਰਨਾ ਪੈਂਦਾ, ਇੰਨਾ ਅਭਿਆਸ ਵੀ ਰੋਟੀ ਵੀ ਇੱਕ ਟਾਈਮ ਖਾਣੀ, ਉਹ ਵੀ ਅੱਧੀ ਇੱਕ ਰੋਟੀ ਖਾਣੀ, ਸਾਰੀ ਸਾਰੀ ਰਾਤ ਜਾਗਣਾ, ਸਾਰੀ ਸਾਰੀ ਰਾਤ ਵੀ ਅਸੀਂ ਬਹਿ ਕੇ ਦੇਖਿਆ। ਇਹ ਕੁੱਲ ਅਭਿਆਸ ਕਰਕੇ ਪ੍ਰੈਕਟੀਕਲਾਂ ਦੇ ਵਿੱਚੋਂ ਲੰਘ ਕੇ ਹੀ ਫਿਰ ਗਾਹਾਂ ਗੱਲ ਕਰੀਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹਾ ਕੀਤੋਂ ਤਿਹਾ ਹੋਆ ਜਿਹੇ ਕਰਮ ਕਮਾਏ। ਜਿਹੋ ਜਿਹਾ ਕਰਮ ਪੂਰਵ ਜਨਮ 'ਚ ਕੀਤਾ ਉਹਦੇ ਅਨੁਸਾਰ ਹੁਣ ਫਲ ਪ੍ਰਾਪਤ ਹੋਇਆ, ਜਿਹੋ ਜਿਹਾ ਕਰਮ ਆਪਾਂ ਹੁਣ ਕਰਾਂਗੇ ਉਹੋ ਜਿਹਾ ਅੱਗੇ ਫਲ ਮਿਲੇਗਾ। ਜਿਹੜਾ ਆਪਾਂ ਹੁਣ ਕਰਮ ਕਰ ਰਹੇ ਹਾਂ ਇਹਦਾ ਫਲ ਤਾਂ ਹਾਲੇ ਅੱਗੇ ਜਾ ਕੇ ਮਿਲਣਾ, ਜਿਹੜਾ ਆਪਾਂ ਪਿੱਛੇ ਕਰਕੇ ਆਏ ਹਾਂ ਉਹ ਆਪਾਂ ਹੁਣ ਖਾ ਰਹੇ ਹਾਂ ਸਾਰੇ ਜਾਣੇ। ਕਈ ਲੋਕ ਕਹਿੰਦੇ ਜੀ ਫਲਾਨਾ ਬੰਦਾ ਮਾੜਾ ਬੜਾ ਕੰਮ ਕਰਦਾ ਨਾਲੇ ਮੌਜਾਂ ਕਰਦਾ, ਉਹ ਮੌਜਾਂ ਤਾਂ ਪਿਛਲੇ ਕੀਤੇ ਹੋਏ ਕਰਮਾਂ ਅਨੁਸਾਰ ਕਰਦਾ, ਉਹ ਜਿਹੜੇ ਪਿਛਲੇ ਉਹਦੇ ਜਮ੍ਹਾਂ ਪਏ ਨੇ। ਹੁਣ ਇੱਕ ਬੰਦੇ ਨੇ ਜੌਬ ਕੀਤੀ ਹੈ 2-3 ਮਹੀਨੇ 16 ਘੰਟੇ 20-20 ਘੰਟੇ, ਉਹਨੇ ਬਹੁਤ ਧਨ ਕਮਾ ਲਿਆ, ਉਹ ਹੁਣ ਉਸ ਧਨ ਦੀ ਚਾਹੇ ਸ਼ਰਾਬ ਪੀ ਕੇ ਡਿੱਗਿਆ ਫਿਰੇ, ਚਾਹੇ ਕੋਈ ਪੁੱਠੇ ਕੰਮ ਕਰੇ, ਉਹ ਤਾਂ ਉਹਨੇ ਕਮਾ ਕੇ ਖਾਧਾ ਨਾ। ਜਦ ਉਹਦਾ ਮੁੱਕ ਗਿਆ ਫਿਰ ਹਾਲ ਦੇਖਿਓ, ਜਦ ਪੈਸਾ ਜੇਬ 'ਚ ਨਾ ਰਿਹਾ ਕੋਈ ਫਿਰ ਉਹ ਕੰਗਾਲ ਹੋ ਜਾਂਦਾ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਪਿਛਲੇ ਜਨਮ ਦੀ ਕੀਤੀ ਹੋਈ ਕਮਾਈ ਆਪਾਂ ਹੁਣ ਖਾਂਦੇ ਹਾਂ, ਪਾਪ ਕਰਨੇ ਕਰਕੇ, ਗੁਨਾਹ ਕਰਨੇ ਕਰਕੇ, ਮਾੜੇ ਖਾਣੇ ਖਾਣੇ ਕਰਕੇ ਉਹ ਕਮਾਈ ਬਹੁਤ ਛੇਤੀ ਉੱਡ ਜਾਂਦੀ, ਔਰ ਜਦੋਂ ਕਮਾਈ ਉੱਡ ਜਾਂਦੀ ਕੰਗਾਲ ਹੋ ਜਾਂਦਾ। ਉਹੀ ਬੰਦਾ ਹੱਥ ਟੱਡ ਕੇ ਲੋਕਾਂ ਤੋਂ ਮੰਗਦਾ ਦੇਖਿਆ ਜਾਂਦਾ, ਉਸ ਵਕਤ ਮੰਗਦਾ ਜਿਹੜੀ ਔਰੰਗਜ਼ੇਬ ਦੀ ਹਾਲਤ ਹੋਈ ਸੀ ਮਰਨ ਵੇਲੇ, ਬਹੁਤ ਗੁਨਾਹ ਕੀਤੇ ਜੀ ਨੇ, ਇੰਨੀ ਮਾੜੀ ਹਾਲਤ ਸੀ, ਉਹ ਵੀ ਸੰਗਤ 'ਚ ਨਹੀਂ ਦੱਸੀ ਜਾਂਦੀ, ਦੱਸਦੇ ਹੀ ਆਪਦਾ ਮਨ ਖਰਾਬ ਹੁੰਦਾ ਕਿ ਔਰੰਗਜ਼ੇਬ ਦੀ ਮਰਨ ਵੇਲੇ ਇੰਨੀ ਮਾੜੀ ਹਾਲਤ ਹੋਈ ਸੀ। ਜਾਤ ਸਤ ਸੰਜਮ ਨਾਮ ਹੈ ਬਿਣ ਨਾਵੈ ਨਿਰਮਲ ਨਾ ਹੋਏ। ਜਾਤ ਸਤ ਸੰਜਮ ਆਦਿਕ ਜਿਹੜੇ ਸਾਧਨ ਨੇ ਇਹਨਾਂ 'ਚੋਂ ਵਾਹਿਗੁਰੂ ਦਾ ਨਾਮ ਮੁੱਖ ਹੈ। ਜੇ ਜਾਤ ਸਤ ਸੰਜਮ ਕਰਕੇ ਨਾਮ ਨਾ ਕਮਾਇਆ ਤਾਂ ਕੋਈ ਫਾਇਦਾ ਨਹੀਂ। ਮਹਾਰਾਜ ਕਹਿੰਦੇ 6 ਜਤੀ ਮਾਇਆ ਕੇ ਬੰਦਾ, ਜਿਹੜੇ 6 ਜਤੀ ਨੇ ਉਹ ਵੀ ਮਾਇਆ ਦੇ ਬੰਦੇ ਨੇ ਫਿਰ, ਜੇ ਨਾਮ ਨਹੀਂ ਜਪਿਆ। ਨਾਮ ਜਪਣਾ ਬਹੁਤ ਜ਼ਰੂਰੀ, ਕਿਉਂਕਿ ਨਾਮ ਤੋਂ ਬਿਨਾਂ ਮਨ ਸ਼ੁੱਧ ਹੀ ਨਹੀਂ ਹੁੰਦਾ। ਕਈ ਲੋਕ ਕਹਿੰਦੇ ਮੇਰਾ ਤਾਂ ਮਨ ਸਾਫ਼ ਹੈ, ਪਰ ਆਪਾਂ ਅੱਗੇ ਚੁੱਪ ਕਰ ਜਾਣ ਲਓ ਜੇ ਤਾਂ ਮਨ ਸਾਫ਼ ਹੈ। ਉਹਨੂੰ ਗਾਹਾਂ ਪੁੱਛਿਆ ਵੀ ਕਰੋ ਮਨ ਸ਼ੁੱਧ ਵੀ ਹੈ, ਸਾਫ਼ ਹੋਣਾ ਤਾਂ ਇੱਕ ਅਲੱਗ ਗੱਲ ਹੈ। ਸ਼ੁੱਧ ਉਹ ਮਨ ਹੁੰਦਾ ਜਿੱਥੇ ਕੋਈ ਲਾਲਚ ਲਿਪਸਾ ਨਾ ਹੋਵੇ, ਜਿੱਥੇ ਕੋਈ ਵਿਕਾਰ ਨਾ ਹੋਣ। ਮਨ ਸਾਫ਼ ਕਹਿਣ ਨੂੰ ਕੀ ਆ, ਐਂ ਤਾਂ ਚੋਰ ਦਾ ਵੀ ਤਾਂ ਮਨ ਸਾਫ਼ ਹੀ ਹੁੰਦਾ। ਸੱਜ ਧਰ ਕੇ ਜੇ ਗੁਰੂ ਘਰ ਆ ਕੇ ਕਾਰ ਚੋਰੀ ਕਰਕੇ ਲੈ ਜਾਏ ਇੱਥੋਂ, ਜੁੱਤੀਆਂ ਹੀ ਕਈ ਚੱਕ ਕੇ ਲੈ ਜਾਂਦੇ ਨੇ, ਕਈ ਪੈਸੇ ਹੀ ਚੱਕ ਕੇ ਲੈ ਜਾਂਦੇ ਨੇ, ਜੇ ਉਹਨੂੰ ਪੁੱਛੋ ਮੇਰਾ ਤਾਂ ਜੀ ਮਨ ਸਾਫ਼ ਹੈ, ਇੱਦਾਂ ਥੋੜ੍ਹੀ ਗੱਲ ਹੁੰਦੀ। ਕਹਿਣ ਨਾਲ ਅਸੀਂ ਕਹਿਣ ਨਾਲ ਥੋੜ੍ਹੀ ਮੰਨ ਲੈਣੀ ਮੇਰਾ ਮਨ ਸਾਫ਼ ਹੈ, ਇਹ ਤਾਂ ਮੀਟਰ ਲਾਇਆ ਹੀ ਪਤਾ ਲੱਗਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਤ ਸਤ ਸੰਜਮ ਸਾਰੇ ਸਾਧਨਾਂ ਨਾਲ ਹੰਕਾਰ ਰੂਪੀ ਮੈਲ ਵੱਧਦੀ ਹੈ ਅਤੇ ਨਾਮ ਕਰਕੇ ਮੈਲ ਘਟਦੀ। ਨਾਮ ਮੈਲ ਨੂੰ ਘਟਦਾ, ਬਾਕੀ ਦੇ ਸਾਧਨ ਮੈਲ ਨੂੰ ਵਧਾਉਂਦੇ ਨੇ, ਕਿਉਂਕਿ ਹੰਕਾਰ ਹੋ ਜਾਂਦਾ। ਪੂਰਾ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ, ਪੂਰਿਆਂ ਭਾਗਾਂ ਦੇ ਫਲ ਕਰਕੇ ਜੇ ਵਾਹਿਗੁਰੂ ਨਾਮ ਮਨ ਚ ਵਸ ਜਾਵੇ ਤਾਂ ਬ੍ਰਹਮ ਨਾਲ ਮਿਲਾਪ ਹੁੰਦਾ। ਪੂਰਿਆਂ ਭਾਗਾਂ ਨਾਲ ਨਾਮ ਨੂੰ ਵਸਾਉਣ ਲਈ ਬੜੀ ਮਿਹਨਤ ਕਰਨੀ ਪੈਂਦੀ, ਜਿਵੇਂ ਕੋਈ ਨਾ ਕੋਈ ਦੂਜੇ ਤੀਜੇ ਕੁ ਦਿਨ ਮਿਲਿਆ ਹੁੰਦਾ, ਸਾਡੀ ਅਰਦਾਸ ਕਰੋ ਜੀ ਸਾਨੂੰ ਨਾਮ ਮਿਲ ਜੇ, ਤੁਰਿਆ ਤੁਰਿਆ ਜਾਂਦਾ ਆਖੋ ਨਾਮਦਾਨ ਬਖਸ਼ੋ। ਉਹ ਮੈਂ ਕਿਹਾ ਨਾਮਦਾਨ ਬਖਸ਼ੋ, ਸੰਤ 32 ਸਾਲ ਹੋ ਗਏ ਇੱਧਰ ਨੂੰ ਲੱਗਿਆ ਨੂੰ, ਇੰਨੀ ਇੰਨੀ ਮਿਹਨਤ ਕੀਤੀ, ਹਾਲ ਤੱਕ ਤਾਂ ਸਾਡੇ ਪੱਲੇ ਨਹੀਂ ਪਿਆ, ਇਹ ਤੇਰੇ ਪੱਲੇ ਹੁਣੇ ਤੁਰਿਆ ਜਾਂਦਿਆਂ ਪੈ ਜਾਣਾ। ਮਿਹਨਤ ਕਰ, ਮਿਹਨਤ ਇੱਥੇ ਮੌਰ ਗਈ ਨਹੀਂ, ਉੱਤਦੀ 25 ਸਾਲ ਤੱਕ ਤਾਂ ਘਰ ਨਹੀਂ ਆਪਦਾ ਬਣਦਾ ਬੰਦੇ ਤੋਂ, ਹੁਣ ਤੁਸੀਂ ਨਾਮਦਾਨ ਭਾਲਦੇ ਹੋ। ਮਿਹਨਤ ਕਰਨੀ ਪੈਂਦੀ ਹੈ, ਬਹੁਤ ਅਭਿਆਸ ਕਰਨਾ ਪੈਂਦਾ ਨਾਮ ਹਿਰਦੇ 'ਚ ਵਸਾਉਣ ਲਈ। ਬਾਕੀ ਛੋਟੀਆਂ ਛੋਟੀਆਂ ਚੀਜ਼ਾਂ ਮੰਗੀ ਜਾਓ, ਮਹਾਰਾਜ ਦੇ ਜਾਂਦੇ ਨੇ, ਮਹਾਰਾਜ ਜੀ ਆਹ ਦੇ ਦਿਓ, ਲਓ ਜੀ ਆਹ ਦੇ ਦਿਓ, ਲਓ ਜੀ, ਛੋਟਾ ਛੋਟਾ ਜਿੰਨਾ ਕੁਛ ਮਰਜ਼ੀ ਮੰਗ ਲਓ, ਪਾਠ ਕਰਕੇ ਸਭ ਦੇ ਜਾਂਦੇ ਨੇ। ਪਰ ਜਦ ਗੱਲ ਆਈ ਨਾਮਦਾਨ ਅਤੇ ਸਿੱਖੀ ਦਾਨ ਅਤੇ, ਇਹ ਦੋ ਹੀ ਚੀਜ਼ਾਂ ਵੱਡੀਆਂ ਬਸ, ਜਿਨ੍ਹਾਂ ਨੇ ਇਹ ਦੋ ਚੀਜ਼ਾਂ ਮੰਗੀਆਂ ਬਚਪਨ ਤੋਂ ਲੈ ਕੇ ਮਸਾਂ ਹੀ ਕਿਤੇ ਜਾ ਕੇ ਉਹਦੀ ਝੋਲੀ ਵਿੱਚ ਸਿੱਖੀ ਪੈਂਦੀ, ਨਾਮਦਾਨ ਪੈਂਦਾ। ਮਹਾਰਾਜ ਕਹਿੰਦੇ ਪੂਰਿਆਂ ਭਾਗਾਂ ਕਰਕੇ ਮਿਲਾਪ ਹੁੰਦਾ ਬ੍ਰਹਮ ਦੇ ਨਾਲ। ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ। ਮਹਾਰਾਜ ਕਹਿੰਦੇ ਸੁਤੇ ਸਿੱਧੀ ਆਨੰਦ ਰੂਪ ਵਾਹਿਗੁਰੂ ਸਾਰੇ ਵਰਤ ਰਿਹਾ, ਵਿਚਾਰ ਆਦਿਕ ਸ਼ੁਭ ਗੁਣਾਂ ਨਾਲ ਹੀ ਉਹ ਵਾਹਿਗੁਰੂ ਨੂੰ ਪ੍ਰਾਪਤ ਕਰ ਸਕਦੇ ਹਾਂ। ਹਰੀ ਗੁਣਾਂ ਦੇ ਗਾਉਂਦਿਆਂ ਹੋਇਆਂ ਵਿਚਾਰ ਕਰੀਏ, ਵਾਹਿਗੁਰੂ ਕਹੀਏ ਤਾਂ ਵਾਹਿਗੁਰੂ ਦਾ ਧਿਆਨ ਵੀ ਕਰੀਏ, ਵਾਹਿਗੁਰੂ ਕੌਣ ਹੈ, ਕਿੱਥੇ ਰਹਿੰਦਾ, ਕੀ ਕਰਦਾ, ਕੈਸਾ ਹੈ, ਕਿੱਡਾ ਵੱਡਾ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ ਹੈ ਵਾਹਿਗੁਰੂ। ਮੂਲ ਮੰਤਰ ਦਾ ਪਾਠ ਕਰੋ, ਗੁਰਮੰਤਰ ਕਰੋ, ਜਾਪ ਸਾਹਿਬ ਪੜ੍ਹੋ, ਫਿਰ ਵਾਹਿਗੁਰੂ ਦੀ ਜਿਹੜੀ ਹੈ ਨਾ ਅਸਲ ਦਿੱਖ ਉਹ ਸਾਹਮਣੇ ਆਉਂਦੀ ਜਾਪ ਸਾਹਿਬ ਦੇ ਨਾਲ। ਬਹੁਤ ਡੂੰਘੀ ਬਾਣੀ ਜਾਪ ਸਾਹਿਬ, ਜਾਪ ਸਾਹਿਬ ਦੇ ਵਿੱਚ ਪਰਮਾਤਮਾ ਦਾ ਇੰਨਾ ਗੁਣ ਕਥਨ ਕੀਤਾ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ 4 ਹੀ ਬਾਣੀਆਂ ਪੜ੍ਹਦੇ ਹੁੰਦੇ ਸੀ ਪਹਿਲਾਂ, ਜਾਪ ਸਾਹਿਬ ਨਾਲ ਪੜ੍ਹਨਾ ਜਿਵੇਂ ਅੱਜ ਕੱਲ੍ਹ ਲੋਕ ਕਹਿੰਦੇ ਔਖੀ ਬਾਣੀ ਹੈ, ਇਹ ਸਾਤੋਂ ਨਹੀਂ ਪੜ੍ਹੀ ਜਾਂਦੀ, ਜਾਪ ਸਾਹਿਬ ਮਹਿੰਗਾ ਬੜਾ। ਬਾਬਾ ਜੀ ਕਹਿੰਦੇ ਮੈਂ ਖੇਤਾਂ 'ਚ ਤੁਰਿਆ ਜਾਵਾਂ, ਇੰਨੇ ਨੂੰ ਘੋੜੇ 'ਤੇ ਇੱਕ ਸਿੰਘ ਆਇਆ ਅਤੇ ਕਹਿੰਦੇ ਸਾਵਧਾਨ ਹੋ, ਸਾਵਧਾਨ ਹੋ ਜਾਓ, 10ਵੇਂ ਪਾਤਸ਼ਾਹ ਆ ਰਹੇ ਨੇ। ਕਹਿੰਦੇ ਮੈਂ ਉਸ ਵਕਤ ਖੜ ਗਿਆ ਵੀ 10ਵੇਂ ਪਾਤਸ਼ਾਹ ਆ ਰਹੇ ਨੇ। ਮਹਾਰਾਜ ਕਹਿੰਦੇ ਘੋੜੇ 'ਤੇ ਆਏ ਉਹ ਭਾਈ ਦਇਆ ਸਿੰਘ ਸੀ ਜਿਹੜੇ ਪਹਿਲਾਂ ਕਹਿੰਦੇ ਸਾਡੇ ਕੋਲ ਆਏ ਸੀ, ਉਦੋਂ ਬਾਅਦ 4 ਪਿਆਰੇ ਹੋਰ ਨਾਲ ਆ ਗਏ ਅਤੇ ਖੜ ਗਏ। ਮਹਾਰਾਜ ਸੱਚੇ ਪਾਤਸ਼ਾਹ ਖੜ੍ਹੇ ਹੱਸਦੇ ਰਹੇ, ਬਾਬਾ ਜੀ ਨੇ ਮੱਥਾ ਟੇਕਿਆ, ਸਭ ਠੀਕ ਹੈ। ਪਰ ਬਾਬਾ ਜੀ ਕਹਿੰਦੇ ਜਦ ਥੋੜ੍ਹੀ ਦੇਰ ਬਾਅਦ 10ਵੇਂ ਪਾਤਸ਼ਾਹ ਅਲੋਪ ਹੋ ਗਏ, ਕਹਿੰਦੇ ਮੈਨੂੰ ਇੰਨਾ ਇੱਕਦਮ ਮਨ ਨੂੰ ਝਟਕਾ ਵੱਜਿਆ ਵੀ ਮੇਰੇ ਨਾਲ ਕੋਈ ਗੱਲ ਤਾਂ ਕੀਤੀ ਨਹੀਂ, ਕਹਿੰਦੇ ਮੈਂ ਬੇਹੋਸ਼ ਹੋ ਕੇ ਡਿੱਗ ਪਿਆ ਉੱਥੇ। ਬਹੁਤ ਦੁੱਖ ਹੁੰਦਾ ਜਦੋਂ ਮਹਾਰਾਜ ਦਰਸ਼ਨ ਦੇ ਕੇ ਇੱਕਦਮ ਚਲੇ ਜਾਣ, ਬੰਦਾ ਝੱਲ ਇਹ ਵੀ ਨਹੀਂ ਸਕਦਾ, ਦਰਸ਼ਨ ਝੱਲਣੇ ਵੀ ਔਖੇ ਅਤੇ ਉਹਨਾਂ ਦਾ ਵਿਯੋਗ ਵੀ ਔਖਾ। ਉਸ ਵਾਰ ਜਦੋਂ ਕਹਿੰਦੇ ਹੋਸ਼ ਆਈ, ਮੈਂ ਬੈਠਾ ਹੋਇਆ ਤਾਂ ਆਕਾਸ਼ 'ਚੋਂ ਆਵਾਜ਼ ਆਈ, ਭਾਈ ਹਰਨਾਮ ਸਿੰਘ ਜੇ ਸਾਡੇ ਨਾਲ ਬਚਨ ਕਰਨੇ ਆ ਭਾਈ ਜਾਪ ਸਾਹਿਬ ਪੜ੍ਹਨ ਲੱਗ ਜਾ, ਫਿਰ ਅਸੀਂ ਬਚਨ ਕਰ ਸਕਦੇ ਹਾਂ, ਤੂੰ ਜਾਪ ਸਾਹਿਬ ਦਾ ਪਾਠ ਨਹੀਂ ਕਰਦਾ ਭਾਈ। ਕਹਿੰਦੇ ਫਿਰ ਮੈਂ ਜਦ ਜਾਪ ਸਾਹਿਬ ਦਾ ਪਾਠ ਕਰਨ ਲੱਗ ਪਿਆ, ਕੰਠ ਵੀ ਕਰ ਲਿਆ, ਫਿਰ 10ਵੇਂ ਪਾਤਸ਼ਾਹ ਨੇ ਮੇਰੇ ਨਾਲ ਬਚਨ ਕਰਨੇ ਸ਼ੁਰੂ ਕੀਤੇ। ਇਸ ਕਰਕੇ ਜਦੋਂ ਪ੍ਰੈਕਟੀਕਲੀ ਮਹਾਂਪੁਰਖਾਂ ਕੋਲ ਇਹ ਚੀਜ਼ਾਂ ਮਿਲਦੀਆਂ ਨੇ, ਅਸੀਂ ਆਮ ਬੰਦੇ ਦੀ ਗੱਲ ਕਿਵੇਂ ਮੰਨ ਲਈਏ। ਆਮ ਬੰਦਾ ਤਾਂ ਕੋਈ ਵੀ ਉੱਠ ਕੇ ਕਿੰਤੂ ਖੜਾ ਕਰ ਦਿੰਦਾ, ਚੌਪੀ ਸਾਹਿਬ ਦਾ ਆਖੇ ਪਾਠ ਹੀ ਨਹੀਂ ਮਹਾਰਾਜ ਦਾ, ਮਹਾਰਾਜ ਨੇ ਨਹੀਂ ਉਚਾਰਨ ਕੀਤਾ, ਜਿਹੜੇ ਅਸੀਂ ਇੰਨੇ ਨੇ ਬ੍ਰਹਮ ਗਿਆਨੀਆਂ ਨਾਲ ਰਹੇ ਐਵੇਂ ਰਹੇ ਹਾਂ ਅਸੀਂ। ਅਸੀਂ ਉਹਨਾਂ ਦੇ ਕੋਲ ਇੰਨੇ ਬੈਠ ਕੇ ਅਭਿਆਸ ਕੀਤੇ, ਚੌਪੀ ਸਾਹਿਬ ਦੇ 125,000 ਪਾਠ ਸਿੰਘਾਂ ਨੇ ਚੌਪੀ ਸਾਹਿਬ ਦੇ ਕੀਤੇ ਨੇ, ਕੋਈ ਮਹਾਂਪੁਰਖ ਚੜ੍ਹਾਈ ਕਰਨ ਲੱਗਿਆ ਸੀ, ਕੋਈ ਹੋਰ ਮਹਾਂਪੁਰਖ ਪਤਾ ਲੈਣ ਆਏ, ਸਾਰੇ ਸਿੰਘ ਰੋਣ ਲੱਗ ਗਏ ਜੀ ਮਹਾਂਪੁਰਖਾਂ ਦਾ ਹੋਰ ਹਲੇ ਕਿਰਪਾ ਕਰੋ, ਜੀਵਨ ਰਹਿ ਜਾਂਦਾ ਚੰਗਾ ਸੀ। ਸੰਤ ਕਹਿੰਦੇ ਇਉਂ ਕਰੋ, ਜੇ ਇਹਨਾਂ ਦੀ ਉਮਰ ਮਹਾਰਾਜ ਤੋਂ ਮੰਗਣੀ ਆ ਨਾ, ਸਾਰੀ ਸੰਗਤ ਮਿਲ ਕੇ ਚੌਪੀ ਸਾਹਿਬ ਦਾ 1,25,000 ਪਾਠ ਕਰੋ। 1,25,000 ਉੱਥੇ ਤਾਂ ਸੰਗਤ ਨੇ ਜਿਉਂ ਸ਼ੁਰੂ ਕੀਤੇ 1,25,000,000 ਚੌਪੀ ਸਾਹਿਬ ਦਾ ਪਾਠ ਕਰਤਾ। 1,25,000,000 ਜਦ ਪਾਠ ਕੀਤਾ, ਮਹਾਂਪੁਰਖ ਤਾਂ ਉੱਠ ਕੇ ਬੈਠੇ ਹੋ ਗਏ ਮੰਜੇ ਤੇ, ਕਹਿੰਦੇ ਹੁਣ ਮੈਂ ਤਾਂ ਤੰਦਰੁਸਤ ਹਾਂ ਭਾਈ। ਕਹਿੰਦੇ ਲਓ ਜੀ ਹੁਣ ਇਹ 12-13 ਸਾਲ ਹੋਰ ਰਹਿਣਗੇ, ਗੁਰਾਂ ਨੇ ਕਿਰਪਾ ਕਰਤੀ। ਇਸ ਕਰਕੇ ਜੇ ਕੋਈ ਪ੍ਰਵਾਨ ਕਰੇ ਨਾ, ਬੇਨਤੀ, ਸਤਿਗੁਰੂ ਬੇਨਤੀ ਕੀਤੀ ਹੋਈ ਪ੍ਰਵਾਨ ਕਰ ਲੈਣ, ਤਾਂ ਉੱਥੇ ਕੋਈ ਰੁਕਾਵਟ ਨਹੀਂ ਆਉਂਦੀ।